ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕੁਚੱਜੀ ਦੇ ਲੱਛਣ, ਜਿਹੜੇ ਕੁਚੱਜੇ ਲੋਕ ਹੁੰਦੇ ਨੇ, ਇੱਕ ਸੁਚੱਜੇ ਹੁੰਦੇ ਨੇ, ਇੱਕ ਗੁਣਵੰਤੀ ਦਾ ਲੱਛਣ ਦੱਸਣਗੇ ਸਾਰੇ। ਆਪਾਂ ਦੇਖਣੇ ਕੀ ਲੱਛਣ ਹੁੰਦੇ ਕੁਚੱਜਿਓ, ਸੁਣ ਲਓ ਬਈ। ਕੁਚੱਜੀਆਂ ਦੇ ਲੱਛਣ ਦੱਸਦੇ ਨੇ, ਜਿਹਦੇ 'ਚ ਢੁੱਕ ਗਏ ਉਹ ਕੁਚੱਜਾ ਨਿਕਲੂਗਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਮਹਾਰਾਜ ਫਰਮਾਉਂਦੇ ਉੱਤਮ, ਮੱਧਮ ਅਤੇ ਕਨਿਸ਼ਠ ਤਿੰਨਾਂ ਸਖੀਆਂ ਦੀ ਅਵਸਥਾ ਸ਼੍ਰਵਣ ਕਰਾਉਂਦੇ ਨੇ। ਕਨਿਸ਼ਠ ਨਾਂ ਕੁਚੱਜੀ ਦਾ, ਮੱਧਮ ਦਾ ਨਾਂ ਸੁਚੱਜੀ ਹੈ, ਉੱਤਮ ਦਾ ਨਾਂ ਗੁਣਵੰਤੀ ਹੈ। ਪਹਿਲਾਂ ਕਨਿਸ਼ਠ ਜਿਹੜੀ ਕੁਚੱਜੀ ਆ ਉਹਦੀ ਅਵਸਥਾ ਸੁਣਦੇ, ਉਹ ਕਿਹੋ ਜਿਹੇ ਹੁੰਦੇ ਆ? ਮੰਝ ਕੁਚੱਜੀ ਅੰਗਮਾਵਣ ਡੋਸੜੇ ਹਉ ਕਿਉਂ ਸਹੁ ਰਾਵਣ ਜਾਓ ਜੀਉ। ਮੰਝ ਹੁੰਦਾ ਮੈਂ, ਕੁਚੱਜੀ ਹੁੰਦਾ ਖੋਟਿਆਂ ਕਰਤੱਬਾਂ ਦੇ ਕਰਨ ਵਾਲੀਆਂ। ਮੇਰੇ ਵਿੱਚ ਇੰਨੇ ਦੋਸ਼ ਹਨ ਜੋ ਅੰਗਮਾਵਣ ਮਿਆਉਂਦੇ ਨਹੀਂ, ਇੰਨੇ ਦੋਸ਼ ਸਿਰ ਤੋਂ ਉੱਤੇ ਤੱਕ ਪਾਪ ਟੱਪੇ ਪਏ ਨੇ, ਗਲਤੀਆਂ। ਫਿਰ ਮੈਂ ਸਹੁ ਹੁੰਦਾ ਪਤੀ ਦੇ ਆਨੰਦ ਨੂੰ ਰਾਵਣ ਮਾਨਣ ਵਾਸਤੇ ਕਿਵੇਂ ਜਾਵਾਂ? ਮੇਰੇ 'ਚ ਤਾਂ ਦੋਸ਼ ਹੀ ਬੜੇ ਆ ਜੀ। ਇੱਕ ਦੂ ਇੱਕ ਚੜ੍ਹੰਦੀਆਂ ਕੌਣ ਜਾਣੈ ਮੇਰਾ ਨਾਉ ਜੀਉ। ਮਹਾਤਮਾ ਰੂਪ ਸਖੀਆਂ ਪਤੀ ਦੇ ਚਰਨਾਂ ਵਿੱਚ ਇੱਕ ਦੂਜੀ ਤੋਂ ਇੱਕ ਚੜ੍ਹਦੀਆਂ ਕਲਾਂ ਵਿੱਚ ਨੇ, ਉੱਥੇ ਮੇਰੇ ਨਾਮ ਨੂੰ ਕੌਣ ਜਾਣਦਾ? ਮੇਰੇ ਵਰਗਿਆਂ ਤੋਂ ਕੋਈ ਪੁੱਛਦਾ ਨਹੀਂ ਉੱਥੇ, ਕਿਉਂਕਿ ਮੈਂ ਤਾਂ ਕੁਛ ਵੀ ਨਹੀਂ ਕਰਦਾ, ਨਾ ਸੇਵਾ, ਨਾ ਸਿਮਰਨ, ਨਾ ਬੰਦਗੀ, ਨਾ ਭਾਵਨਾ। ਜਿਨੀ ਸਖੀ ਸਹੁਰਾਵਿਆ ਸੇ ਅੰਬੀ ਛਾਵੜੀਏ ਇਹ ਜੀਉ। ਜਿਨ੍ਹਾਂ ਮਹਾਤਮਾ ਰੂਪ ਸਖੀਆਂ ਨੇ ਪਤੀ ਦੇ ਨਾਮ ਨੂੰ, ਆਨੰਦ ਨੂੰ ਰਾਵਿਆ, ਉਹ ਮਹਾਤਮਾ ਰੂਪ ਸਖੀਆਂ ਅੰਬ ਦੀ ਛਾਂ ਵਾਂਗੂ ਸੀਤਲ ਸੁਭਾਅ ਵਾਲੀਆਂ। ਅੰਬ ਦੀ ਛਾਂ ਹੀ ਕਿਉਂ ਕਹੀ ਹੈ? ਕਿਉਂਕਿ ਅੰਬ ਦੀ ਛਾਂ ਬਹੁਤ ਹੀ ਵਧੀਆ ਹੁੰਦੀ ਹੈ, ਇੱਕ ਤਾਂ ਠੰਡੀ ਮਿੱਠੀ ਜਿਹੀ ਹੁੰਦੀ, ਖੁਸ਼ਬੂਦਾਰ ਜਿਹੀ ਹੁੰਦੀ ਹੈ। ਸੋ ਇਸ ਕਰਕੇ ਕਿਹਾ, ਸੇ ਗੁਣ ਮੰਝ ਨਯਾਵਨੀ ਹਉ ਕਹਿ ਜੀ ਦੋਸਤਰੇ ਓ ਜੀਓ। ਉਹ ਸ਼ੁਭ ਗੁਣ ਮੰਝ ਹੁੰਦਾ ਮੇਰੇ 'ਚ ਨਹੀਂ ਆਉਂਦੇ, ਮੈਂ ਆਪਣੇ ਜੀ ਦਾ ਦੋਸ਼ ਕਿਹੜੇ ਜੀਵ ਉੱਤੇ ਧਰਾਂ ਵੀ ਫਲਾਨੇ ਨੇ ਐਂ ਕੀਤਾ? ਨਹੀਂ, ਮੈਂ ਹੀ ਕੀਤਾ ਮਾੜਾ। ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ। ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਵਿਥਰਾਂ ਵਿਸਤੀਰਨ ਕਰਾਂ, ਅਤੇ ਹਉ ਮੈਂ ਹੁੰਦਾ ਤੇਰਾ ਕਿਹੜਾ ਕਿਹੜਾ ਜਿਹੜਾ ਨਾਮ ਹੈ ਕਿੰਨਾ ਭਾਵ ਲੈਣਾ ਕਰਾਂ। ਇੱਕ ਤਟੋਲ ਨਾ ਅੰਬੜਾ ਹਉ ਸਦ ਕੁਰਬਾਨ ਹੈ ਤੇਰਾ ਜਾਓ ਜੀਓ। ਮੈਂ ਆਪ ਜੀ ਦੇ ਇੱਕ ਹੀ ਟੋਲ ਪਰ ਉਪਕਾਰ ਨੂੰ ਨਹੀਂ ਪਹੁੰਚ ਸਕਦੀ। ਟੋਲ ਹੁੰਦਾ ਪਦਾਰਥ ਜਾਂ ਪਰ ਉਪਕਾਰ, ਦੋ ਹੀ ਚੀਜ਼ਾਂ ਨੇ। ਆਪ ਜੀ ਨੇ ਮੈਨੂੰ ਬੇਅੰਤ ਪਦਾਰਥ ਦਿੱਤੇ ਹੋਏ ਨੇ, ਪਰ ਮੈਂ ਇੱਕ ਪਦਾਰਥ ਨੂੰ ਵੀ ਨਹੀਂ ਪਹੁੰਚ ਸਕਦੀ। ਮੈਂ ਤੇਰੇ ਉੱਤੋਂ ਸਦਾ ਹੀ ਕੁਰਬਾਨ ਜਾਂਦੀ, ਮੈਂ ਤਾਂ ਤੇਰੇ ਇੱਕ ਪਦਾਰਥ ਦਾ ਦੇਣਾ ਨਹੀਂ ਦੇ ਸਕਦੀ। ਮੈਂ ਤੇਰੇ ਪਰ ਉਪਕਾਰ ਨੂੰ ਕਿਵੇਂ ਪਹੁੰਚ ਸਕਦੀ ਹਾਂ? ਜਿਹੜੀ ਅੱਖਾਂ ਦਿੱਤੀਆਂ, ਕੰਨ, ਨੱਕ, ਹੱਥ, ਪੈਰ, ਸੁੰਦਰ ਸਰੀਰ, ਜਿਹ ਪ੍ਰਸ਼ਾਦ ਛੱਤੀ, ਅੰਮ੍ਰਿਤ ਕਾਹੇ ਤੇ ਠਾਕੁਰ ਕੌ ਰੱਖ ਮਨਮਾਏ, ਕਿੰਨਾ ਸੋਹਣਾ ਦਿੱਤਾ ਸਾਰਾ ਕੁਛ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਦੀਆ ਤੁਧ ਪਵਨਾ ਮੋਲਾ, ਜਿਨ ਦੀਆ ਤੁਧ ਨੀਰ ਨਿਰਮੋਲਾ। ਕਦੇ ਸੋਚਿਆ ਪੌਣ ਕਿੰਨੀ ਸੋਹਣੀ ਦਿੱਤੀ ਆ, ਪਾਣੀ ਪੀਣ ਨੂੰ ਦਿੱਤਾ। ਜਿਨ ਦੀਆ ਤੁਧ ਪਾਵਕ ਬਲਨਾ, ਤੇ ਠਾਕੁਰ ਕੀ ਰਹੁ ਮਨ ਸਰਨਾ, ਛੱਤੀ ਅੰਮ੍ਰਿਤ ਜਿਨ ਭੋਜਨ ਦੀਏ, ਅੰਤਰ ਥਾਨ ਠਹਿਰਾਵਨ ਕਹੁ ਦੀਏ, ਬਸਦਾ ਦੀਓ ਬਰਤਨ ਬਲਨਾ, ਤੇ ਠਾਕੁਰ ਕੇ ਚਿੱਤ ਰੱਖ ਚਰਨਾ। ਸੋਇਨਾ ਰੂਪਾ ਰੰਗਲਾ ਮੋਤੀ ਤੈ ਮਾਣਕ ਜੀਓ। ਸੋਨਾ ਹੈ, ਸੋਨੇ ਦੇ ਗਹਿਣੇ ਹੈ, ਮੋਹਰਾਂ ਦਿੱਤੀਆਂ, ਰੂਪਾ ਹੁੰਦੀ ਚਾਂਦੀ ਹੈ, ਚਾਂਦੀ ਦੇ ਭਾਂਡੇ ਹੈ, ਮੋਤੀ ਮੋਤੀ ਮਾਣਕ ਜੋ ਪਦਾਰਥ ਰੰਗਲਾ ਆਨੰਦ ਦੇਣ ਵਾਲੇ। ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਉਂ ਲਾਇਆ ਚਿੱਤ ਜੀਓ। ਇੱਥੋਂ ਕੰਮ ਖਰਾਬ ਹੋ ਗਿਆ, ਕਹਿੰਦੇ ਮੇਰਾ ਉਹ ਜਿਹੜੀ ਤੁਸੀਂ ਮੈਨੂੰ ਚੀਜ਼ਾਂ ਦਿੱਤੀਆਂ ਇੰਨੀਆਂ, ਪਤੀ ਪਰਮਾਤਮਾ ਨੇ ਮੈਨੂੰ ਦਿੱਤੀਆਂ, ਉਹਨੂੰ ਮੈਂ ਛੱਡਤਾ, ਉਹ ਚੀਜ਼ਾਂ ਨਾਲ ਚਿੱਤ ਲਾ ਲਿਆ, ਇੱਥੋਂ ਮੈਂ ਨੁਕਸਾਨਿਆ ਗਿਆ, ਚੀਜ਼ਾਂ 'ਚ ਚਿੱਤ ਲਾ ਕੇ ਬਹਿ ਗਿਆ। ਹੁਣ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ। ਮਿੱਟੀ ਅਤੇ ਪੱਥਰਾਂ ਦੇ ਸੰਦੜੇ ਦੇ ਭਾਵ ਹੁੰਦਾ, ਸੰਦੜੇ ਹੁੰਦਾ ਦੇ ਦਾ ਦਾ। ਮਿੱਟੀ ਅਤੇ ਪੱਥਰਾਂ ਦੇ ਨਾਲ ਜੋ ਮੰਦਰ ਰਾਸ ਸੀ ਬਣਾ ਕੇ ਤਿਆਰ ਕੀਤੇ ਹੋਏ ਹਨ, ਓ ਇੰਨੀ ਟੋਲੀ ਭੁੱਲੀਅਸ ਅਤੇ ਸਕੰਤਨਾ ਬੈਠੀ ਪਾਸ ਜੀਓ। ਮੈਂ ਇਹਨਾਂ ਟੋਲੀ ਹੁੰਦਾ ਪਦਾਰਥਾਂ ਵਿੱਚ ਹੀ ਭੁੱਲ ਗਈ ਟੋਲ, ਅਤੇ ਉਹ ਪਤੀ ਪਰਮਾਤਮਾ ਦੇ ਪਾਸ ਕੋਲ ਕਦੇ ਬੈਠੀ ਨਹੀਂ। ਮੈਂ ਘਰ ਚੰਗਾ ਘਰ ਦਿੱਤਾ, ਕਹਿ ਤੈਨੂੰ ਹੁਣ ਉੱਥੇ ਵੜ ਗਿਆ, ਘਰੇ ਵੜ ਗਿਆ, ਤੈਨੂੰ ਚੰਗੇ ਪਦਾਰਥ ਦਿੱਤੇ ਨੇ, ਪਦਾਰਥਾਂ 'ਚ ਹੀ ਫਸ ਕੇ ਹੁਣ ਮੇਰੇ ਕੋਲ ਨਹੀਂ ਆਉਂਦਾ। ਮਹਾਰਾਜ ਕਹਿੰਦੇ ਬਸ, ਕਹਿੰਦੇ ਪਹਿਲਾਂ ਵੀ ਦੱਸਿਆ ਕਿ ਦਿਨ ਕੋਈ ਮਹਾਤਮਾ ਸੀ, ਕੋਈ ਬੰਦਾ ਮਿਲਣ ਗਿਆ, ਕਹਿੰਦੇ ਆ ਬਈ ਹੁਣ ਦੇਖਿਆ ਹੀ ਨਹੀਂ ਕਦੇ ਸਾਲਾਂ ਤੋਂ ਹੀ, ਕਈ ਸਾਲ ਹੋ ਗਏ। ਕਹਿੰਦਾ ਜੀ ਕਦੇ ਲੋੜ ਹੀ ਨਹੀਂ ਪਈ ਤੁਹਾਡੀ, ਜਾਂ ਸੰਤਾਂ ਦੀ ਲੋੜ ਹੁੰਦੀ ਆ ਉਦੋਂ ਹੀ ਸੰਤਾਂ ਕੋਲ ਨੂੰ ਭੱਜਦੇ ਨੇ, ਲੋੜ ਹੁੰਦੀ ਤਾਂ ਭੱਜਦੇ, ਊਂ ਨਹੀਂ ਜਾਂਦੇ ਹਨ। ਅੰਬਰ ਕੂੰਜਾਂ ਕੁਰਲੀਆਂ ਬੱਗ ਬਹਿਠੇ ਆਏ ਜੀਓ। ਅੰਬਰ ਆਕਾਸ਼ਾਂ ਵਿੱਚ ਕੂੰਜਾਂ ਕੁਰਲੀਆਂ ਬੋਲ ਚੁੱਕੀਆਂ, ਬਗ ਬਗਲੇ ਆ ਕੇ ਬੈਠੇ। ਇਸੇ ਤਰ੍ਹਾਂ ਅੰਬਰ ਹੁੰਦਾ ਸਿਰ, ਸਿਰ ਤੋਂ ਕੂੰਜਾਂ ਕਾਲੇ ਕੇਸ ਜਿਹੜੇ ਕਾਲੀਆਂ ਕੂੰਜਾਂ ਵਾਂਗੂ ਕੁਰਲੀਆਂ ਕੁਰਲ ਗਏ ਚਲੇ ਗਏ, ਅਤੇ ਬਗ ਹੁੰਦੇ ਚਿੱਟੇ ਕੇਸ ਆ ਕੇ ਸਿਰ ਦੇ ਉੱਤੇ। ਹੁਣ ਆ ਗਏ ਚਿੱਟੇ ਕੇਸ, ਹਿਰਦੇ ਆਕਾਸ਼ ਵਿੱਚ ਕੂੰਜਾਂ ਵਾਸ਼ਨਾ ਜਿਹੜੀਆਂ ਸੀ ਕੁਰਲੀਆਂ ਭਾਵ ਬੋਲਦੀਆਂ ਨੇ, ਅਤੇ ਬਗਲੇ ਕਾਮ ਕ੍ਰੋਧ ਆ ਕੇ ਹੁਣ ਉੱਥੇ ਬੈਠ ਗਏ ਨੇ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਕਰਦੇ ਹਨ। ਸਾਧਨ ਚੱਲੀ ਸਾਹੁਰੈ ਕਿਆ ਮੋਹ ਦੇਸੀ ਅੱਗੇ ਜਾਏ ਜੀਓ। ਜਿਸ ਵੇਲੇ ਜੀਵ ਰੂਪ ਸਾਧਨ ਹੁੰਦਾ, ਇਸਤਰੀ ਪ੍ਰਲੋਕ ਰੂਪ ਸਹੁਰੇ ਘਰ ਚਲੀ ਜਾਵੇਗੀ, ਤਾਂ ਅੱਗੇ ਜਾ ਕੇ ਕੀ ਮੂੰਹ ਦੇਸੀ, ਕੀ ਮੂੰਹ ਦੇਵੇਗੀ ਅੱਗੇ ਜਾ ਕੇ? ਉੱਥੇ ਜਾ ਕੇ ਫਿਰ ਕੀ ਦਿਖਾਏਗੀ ਆਪਣੇ ਆਪ ਨੂੰ, ਕਿਵੇਂ ਕੀ ਆ? ਸੁੱਤੀ ਸੁੱਤੀ ਝਾਲਤੀ ਆ ਭੁੱਲੀ ਵਾਟੜੀ ਆਸ ਜੀਓ। ਪ੍ਰਤੱਖ ਨੀਂਦ ਵਿੱਚ ਸੁੱਤੀ ਸੁੱਤੀ ਨੂੰ ਝਾਲ ਹੋ ਗਿਆ, ਚਿੱਟਾ ਦਿਨ ਚੜ ਗਿਆ, ਹੁਣ ਚਿੱਟਾ ਦਿਨ ਥੀਆ ਹੋ ਗਿਆ। ਮੋਹ ਤੇ ਅਗਿਆਨ ਦੀ ਨੀਂਦ ਵਿੱਚ ਸੁੱਤੀ ਸੁੱਤੀ ਨੂੰ ਕਾਲ ਰੂਪੀ ਝਾਲ ਦਿਨ ਚੜ ਗਿਆ, ਤੇ ਪਰਮੇਸ਼ਰ ਦੀ ਭਗਤੀ ਰੂਪ ਵਾਟ ਹੁੰਦਾ ਰਸਤੇ ਪਰ ਤੁਰਨਾ ਭੁੱਲ ਗਿਆ। ਪਦਾਰਥਾਂ ਦੀ ਆਸਾ ਕਰਕੇ ਭਗਤੀ ਰੂਪ ਵਾਟ ਜਿਹੜੀ ਸੀ ਰਸਤਾ ਉਹ ਭੁੱਲ ਗਈ ਹੈ। ਤੈ ਸਹਿ ਨਾਲ ਉਹ ਮੁਤੀਅਸ ਦੁੱਖਾਂ ਕੂ ਧਰੀ ਆਸ ਜੀ। ਉਸ ਪਤੀ ਪਰਮਾਤਮਾ ਨਾਲ ਮੁਤੀਅਸ ਛੁੱਟੜ ਹੋ ਗਈਆਂ ਅਤੇ ਦੁੱਖਾਂ ਨੂੰ ਧਰੀ ਆਸ ਧਾਰਨ ਕਰਦੀਆਂ, ਭਾਵ ਦੁੱਖ ਭੋਗ ਰਹੀਆਂ। ਇਹ ਪਦਾਰਥ ਬਾਹਲੇ ਭੈੜੇ ਵਾਲੇ, ਬਿਮਾਰੀਆਂ ਇਸ ਤੋਂ ਘੱਟ ਭੈੜੀਆਂ, ਪਦਾਰਥ ਜ਼ਿਆਦਾ ਹੀ ਭੈੜੇ ਨੇ। ਇਹ ਤਾਂ ਮੰਗਰੇ ਹੀ ਪੈ ਜਾਂਦੇ ਨੇ ਬਸ ਬੰਦੇ ਦੇ। ਇਸ ਕਰਕੇ ਮਹਾਰਾਜ ਕਹਿੰਦੇ ਇਹਨਾਂ ਤੋਂ ਬਚੋ। ਤੁਧ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀਓ। ਮਹਾਰਾਜ ਕਥਨ ਕਰਦੇ, ਇਹ ਸਵਾਮੀ ਮਾਲਕ ਜੀ ਤੇਰੇ ਵਿੱਚ ਗੁਣ ਹਨ, ਮੇਰੇ ਵਿੱਚ ਸਾਰੇ ਔਗਣੀ ਨੇ, ਪਰ ਮੇਰੀ ਇੱਕ ਅਰਦਾਸ ਬੇਨਤੀ ਹੈ। ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜੀਓ। ਸਾਰੀਆਂ ਸੁਹਾਗਣਾਂ ਆਪ ਜੀ ਵਿੱਚ ਰੱਤੀਆਂ ਨੇ, ਮੈਂ ਦੁਹਾਗਣ ਨੂੰ ਵੀ ਕਿਸੇ ਪ੍ਰਕਾਰ ਆਪਣੇ ਵਿੱਚ, ਸੋ ਇਸ ਪ੍ਰਕਾਰ ਰਾਤ ਹੁੰਦਾ ਤਦਾਕਾਰ ਕਰ ਲਓ। ਸੁਹਾਗਣੀ ਇਸਤਰੀਆਂ ਦੀਆਂ ਬਾਲਕ ਜੋਵਨ ਬਿਰਧ ਆਦਿਕ ਸਭ ਰਾਤਾਂ ਸਫਲ ਨੇ, ਮੈਂ ਦੁਹਾਗਣ ਨੂੰ ਦੀ ਵੀ ਕੋਈ ਅਵਸਥਾ ਰੂਪੀ ਰਾਤ ਸਫਲ ਹੀ ਕਰ ਦਿਓ। ਮਹਾਰਾਜ ਬਖਸ਼ਿਸ਼ ਕਰਦੇ ਹਨ। ਸੂਹੀ ਮਹੱਲਾ ਪਹਿਲਾ ਸੁਚੱਜੀ ਜਾ ਤੂੰ ਤਾ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ। ਇਸ ਪ੍ਰਕਾਰ ਬਚਨ ਫਰਮਾਉਂਦੇ ਹਨ। ਹੁਣ ਸੁਚੱਜੀ ਦੇ ਲੱਛਣ ਦੱਸਦੇ ਹਨ। ਪਹਿਲਾਂ ਕੁਚੱਜੀ ਸੀ, ਸੁਚੱਜੀ ਹੁੰਦੀ ਸ੍ਰੇਸ਼ਟ ਕਰਤੱਬਾਂ ਦੇ ਕਰਨ ਵਾਲੀ ਮੱਧਮ ਜਗਿਆਸੂ ਰੂਪ ਇਸਤਰੀ ਆਖਦੀ ਹੈ। ਹੇ ਸਾਹਿਬ ਜਾਂ ਤੂੰ ਪ੍ਰਾਪਤ ਹੋਵੇਂ ਤਾਂ ਸਾਰੇ ਪਦਾਰਥ ਮੈਨੂੰ ਪ੍ਰਾਪਤ ਹੁੰਦੇ ਨੇ। ਜਾ ਤੂੰ ਤਾਂ ਮੈਂ ਸਭ ਕੋ, ਜਾਂ ਤੂੰ ਮੇਰਾ ਰਾਖਾਂ ਤਾਂ ਸਭ ਕੋਈ ਮੇਰਾ ਹਿਤਕਾਰੀ ਹੈ, ਜਾਂ ਤੂੰ ਮੇਰਾ ਹੈ ਤਾਂ ਸਭ ਕੋਈ ਮੈਨੂੰ ਆਪਣਾ ਜਾਣਦਾ, ਤੂੰ ਹੀ ਮੇਰਾ ਸਾਹਿਬ ਹੈ, ਤੂੰ ਹੀ ਮੇਰੀ ਪੂੰਜੀ ਹੈ, ਤੂੰ ਹੀ ਮੈਨੂੰ ਸ਼ਰਧਾ ਅਤੇ ਸ਼ੁਭ ਗੁਣਾਂ ਰੂਪੀ ਪੂੰਜੀ ਦੇ ਦੇਣ ਵਾਲਾ ਮਾਲਕ ਜੀ। ਤੁਧ ਅੰਤਰ ਹਉ ਸੁੱਖ ਵਸਾਂ ਤੂੰ ਅੰਤਰ ਸਾਬਾਸ ਜੀਓ। ਹਿਰਦੇ ਅੰਦਰ ਆਪਦੇ ਸਾਖਿਆਤ ਹੋਣ ਕਰਕੇ ਮੈਂ ਸੁਖੀ ਵੱਸਦਾ, ਤੂੰ ਹੀ ਸੰਸਾਰ ਦੇ ਅੰਦਰ ਸ਼ਾਬਾਸ਼ ਧੰਤਾ ਯੋਗ ਦੇ ਦੇਣ ਵਾਲਾ ਹੈ। ਭਾਣੈ ਤਖ਼ਤ ਵਡਾਈਆ ਭਾਣੈ ਭੀਖ ਉਦਾਸ ਜੀਓ। ਆਪ ਜੀ ਦੇ ਭਾਣੇ ਵਿੱਚ ਹੀ ਰਾਜ ਤਖ਼ਤ ਦੀਆਂ ਵਡਿਆਈਆਂ ਮਿਲਦੀਆਂ ਅਤੇ ਆਪਦੇ ਭਾਣੇ ਵਿੱਚ ਹੀ ਉਦਾਸ ਹੁੰਦਾ, ਸਾਧੂ ਹੋ ਕੇ ਭਿੱਖਿਆ ਮੰਗਦਾ ਹੈ। ਭਾਣੇ ਵਿੱਚ ਹੀ ਸਰੂਪ ਤਖ਼ਤ ਦੀਆਂ ਵਡਿਆਈਆਂ ਮਿਲਦੀਆਂ ਅਤੇ ਭਾਣੇ ਵਿੱਚ ਹੀ ਉਦਾਸੀਨ ਹੋ ਕੇ ਜੂਨੀਆਂ ਰੂਪ ਭਿੱਖਿਆ ਮੰਗਦਾ ਫਿਰਦਾ। ਫਰਮਾਉਂਦੇ ਹਨ, ਹੇ ਵਾਹਿਗੁਰੂ, ਇਹ ਮਨੁੱਖ ਆਪਦੇ ਹੁਕਮ ਵਿੱਚ ਨਾਮ ਅਭਿਆਸ ਕਰਕੇ ਤੇਰੇ ਸਰੂਪ ਵਿੱਚ ਲੀਨ ਹੋ ਜਾਂਦਾ, ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ। ਤੇਰੇ ਭਾਣੇ ਭਾਵ ਹੁਕਮ ਵਿੱਚ ਮਨੁੱਖ ਨਾਮ ਤੋਂ ਬੇਮੁੱਖ ਹੋ ਕੇ 84 ਦੇ ਚੱਕਰ 'ਚ ਪੈ ਜਾਂਦਾ ਅਤੇ ਖੂਹ ਦੀਆਂ ਟਿੰਡਾਂ ਵਾਂਗ ਆਉਂਦਾ ਜਾਂਦਾ। ਇਹ ਸਭ ਕੁਝ ਤੇਰੇ ਹੁਕਮ ਵਿੱਚ ਹੈ। ਭਾਣੇ ਤਖ਼ਤ ਵਡਾਈਆਂ, ਭਾਣੇ ਵਿੱਚ ਹੀ ਸਰੂਪ ਰੂਪੀ ਤਖ਼ਤ ਦੀਆਂ ਵਡਿਆਈਆਂ ਮਿਲਦੀਆਂ। ਭਾਣੇ ਭੀਖ ਉਦਾਸ ਜੀਓ, ਅਤੇ ਭਾਣੇ ਦੇ ਵਿੱਚ ਹੀ ਕਹਿੰਦੇ ਫਿਰ ਭੀਖ ਮੰਗਦਾ 84 ਲੱਖ ਜੂਨਾਂ ਦੇ 'ਚ ਮੰਨਿਆ ਨਾਨਕ ਭਵੈ ਨਾ ਭਿੱਖ। ਭਾਣੈ ਥਲ ਸਿਰ ਸਰ ਵਹੈ ਕਮਲ ਫੁੱਲੈ ਆਕਾਸ ਜੀਓ। ਇਸ ਕਰਕੇ ਬਚਨ ਕਰਦੇ ਹਨ ਕਿ ਭਾਣੈ ਥਲ ਸਿਰ ਸਰ ਵਹੈ ਕਮਲ ਫੁੱਲੈ ਆਕਾਸ ਜੀਓ। ਭਾਵ ਆਪ ਜੀ ਦੇ ਹੁਕਮ ਵਿੱਚ ਹੀ ਥਲ ਹੁੰਦਾ ਸੁੱਕੀ ਧਰਤੀ, ਸਿਰ ਹੁੰਦਾ ਉੱਤੇ ਸੁੱਕੀ ਧਰਤੀ ਦੇ ਉੱਤੇ, ਸਰ ਵਹੈ ਜੇ ਤੁਹਾਡੀ ਮਰਜ਼ੀ ਹੋ ਜਾਵੇ ਨਦੀਆਂ ਚੱਲ ਪੈਂਦੀਆਂ ਅਤੇ ਆਕਾਸ਼ ਵਿੱਚ ਕੌਲ ਫੁੱਲ ਖਿੜ ਜਾਂਦੇ ਨੇ ਜੇ ਤੁਹਾਡੀ ਮਰਜ਼ੀ ਹੋ ਜਾਵੇ ਤਾਂ। ਇਸ ਭਾਣਾ ਤਾਂ ਥਲ ਸਿਰ ਸਰਿਆ, ਜਿਵੇਂ ਹੁਣ ਤਰਨ ਤਾਰਨ ਕੋਲੇ ਬਰਫ਼ ਦਾ ਐਡਾ ਵੱਡਾ ਢੇਲਾ ਡਿੱਗ ਪਿਆ, -5 ਹੋ ਗਿਆ। ਰਾਜਸਥਾਨ ਦੇ ਕਈ ਇਲਾਕਿਆਂ 'ਚ ਸੁਣ ਕੇ ਹੈਰਾਨੀ ਹੁੰਦੀ, ਕਹਿੰਦੇ ਉੱਥੇ ਹੜ੍ਹ ਆ ਗਿਆ। ਇਹ ਜੀ ਅਜੀਬ ਗੱਲ ਹੈ ਵੀ ਰਾਜਸਥਾਨ ਦੇ ਇਲਾਕੇ 'ਚ ਕਦੇ ਹੜ੍ਹ ਆਇਆ ਸੀ, ਅੱਗੇ ਉੱਥੇ ਵੀ ਹੜ੍ਹ ਆ ਜਾਂਦਾ, ਹੁਣ ਮੀਂਹ ਪੈਂਦਾ, ਇੱਕ ਜਗ੍ਹਾ ਤਾਂ ਬਰਫ਼ ਹੀ ਪੈ ਚੱਲੀ ਸੀ ਇੰਨੀ ਠੰਡ। ਇਸ ਕਰਕੇ ਵਿਸ਼ਿਸ਼ਟ ਪੁਰਾਣ 'ਚ ਲਿਖਿਆ, ਜਿੱਥੇ ਆਕਾਸ਼ ਵਿੱਚ ਕੁਟੀਆ ਬਣਾ ਕੇ ਵਿਸ਼ਿਸ਼ਟ ਜੀ ਬੈਠੇ ਹੋਏ ਸੀ ਉਹਨਾਂ ਦੀ ਕੁਟੀਆ ਦੇ ਆਲੇ ਦੁਆਲੇ ਕੌਲ ਫਿੱਲ ਫੁੱਲ ਖਿੜੇ ਹੁੰਦੇ ਸੀ, ਬ੍ਰਹਮ ਗਿਆਨੀ ਸਨ। ਇਸ ਕਰਕੇ ਮਹਾਰਾਜ ਫਰਮਾਉਂਦੇ, ਥਲਾਂ ਦੀ ਨਿਆਈ ਖੁਸ਼ਕੰਤ ਹੈ, ਕਰਨ ਵਿੱਚ ਪ੍ਰੇਮ ਰੂਪ ਨਦੀਆਂ ਦੇ ਪ੍ਰਵਾਹ ਚੱਲ ਪੈਂਦੇ ਨੇ, ਅਤੇ ਹਿਰਦੇ ਰੂਪ ਆਕਾਸ਼ ਵਿੱਚ ਸ਼ੁਭ ਗੁਣਾਂ ਰੂਪੀ ਕਮਲ ਫੁੱਲ ਖਿੜ ਜਾਂਦੇ ਹਨ। ਭਾਣ ਹੈ ਭਵਜਲ ਲੰਘੀ ਹੈ, ਭਾਣ ਹੈ ਮੰਝ ਭਰੀ ਆਸ ਜੀਉ। ਆਪਦੇ ਭਾਣੇ ਵਿੱਚ ਹੀ ਸੰਸਾਰ ਸਮੁੰਦਰ ਤੋਂ ਲੰਘ ਜਾਂਦਾ ਜੀਵ, ਅਤੇ ਆਪਦੇ ਭਾਣੇ ਵਿੱਚ ਹੀ ਪਾਪਾਂ ਨਾਲ ਭਰ ਕੇ ਸੰਸਾਰ ਸਮੁੰਦਰ ਦੇ ਮੰਝ ਹੁੰਦਾ ਵਿੱਚ ਡੁੱਬ ਜਾਂਦਾ ਹੈ। ਭਵਜਲ ਲੰਘ ਵੀ ਜਾਂਦਾ, ਡੁੱਬ ਵੀ ਜਾਂਦਾ, ਤੇਰੇ ਭਾਣੇ ਅੰਦਰ ਹੀ ਚੱਲਦਾ ਸਾਰਾ ਕੁਛ। ਭਾਣਾ ਹੈ ਸੋ ਸਹੁ ਰੰਗੁਲਾ ਸਿਫਤਰਤਾ ਗੁਣਤਾਸ ਜੀਉ। ਭਾਣਾ ਹੁੰਦਾ ਹੁਕਮ ਦੇ ਵਿੱਚ ਹੀ, ਉਹ ਰੰਗਲਾ ਆਨੰਦ ਦੇਣ ਵਾਲਾ ਜੋ ਪਤੀ ਪਰਮੇਸ਼ਰ ਹੈ, ਉਸ ਗੁਣਤਾਸ ਗੁਣਾਂ ਦੇ ਖਜ਼ਾਨੇ ਦੀ ਸਿਫਤੋ ਸ਼ਲਾਘਾ ਵਿੱਚ ਰਤਾ ਹੁੰਦਾ, ਤਦਾਕਾਰ ਹੁੰਦਾ। ਭਾਣਾ ਸਹੁ ਪੀਹਾਵਲਾ ਹਉ ਆਵਣ ਜਾਣ ਮੂਈ ਆਸ ਜੀਉ। ਹੁਕਮ ਦੇ ਵਿੱਚ ਹੀ ਪੀਹਾਵਲਾ ਹੁੰਦਾ ਭਿਆਨਕ, ਭਿਆਨਕ ਡਰ ਦੇ ਦੇਣ ਵਾਲਾ। ਸਹੁ ਪਤੀ ਕੌਣ ਹੈ? ਜਮ ਲੈਣ ਵਾਸਤੇ ਆਉਂਦਾ, ਇਸੇ ਕਰਕੇ ਮੈਂ ਆਉਣ ਜਾਣ ਵਿੱਚ ਮੂਈ ਆਸ ਮਰ ਰਹੀ ਹਾਂ। ਉਹ ਜਿਹੜਾ ਨਾ ਆਵਣ ਜਾਣ ਮੂਈ ਆਸ, ਸਹੁ ਪੀਹਾਵਲਾ ਭਿਆਨਕ ਸਹੁ ਕਿਹੜਾ? ਉਹ ਤਾਂ ਜਮਦੂਤ ਹੀ ਹੈ। ਫਿਰ ਤੂੰ ਸਹੁ ਅਗਮਾ ਤੋਲਵਾ ਹਉ ਕਹਿ ਕਹਿ ਟਹਿ ਪਈ ਆਸ ਜੀ। ਉਹ ਪਤੀ ਪਰਮਾਤਮਾ ਤੂੰ ਅਗਮ ਤੇ ਅਤੋਲ ਹੈ, ਮੈਂ ਤੇਰੇ ਗੁਣਾਂ ਨੂੰ ਕਹਿ ਕਹਿ ਕੇ ਤੇਰੇ ਦਰ ਤੇ ਢਹਿ ਪਈਆਂ, ਡਿੱਗ ਪਈ ਹਾਂ ਜੀ ਆ ਕੇ। ਕਿਆ ਮੰਗਾਂ ਕਿਆ ਕਹਿ ਸੁਣੀ ਮੈਂ ਦਰਸ਼ਨ ਭੁੱਖ ਪਿਆਸ ਜੀਉ। ਮੈਨੂੰ ਕੇਵਲ ਇੱਕ ਕਾਵਿ ਦਰਸ਼ਨਾਂ ਦੀ ਭੁੱਖ ਤੇ ਪਿਆਸ ਹੈ, ਇਸ ਤੋਂ ਇਲਾਵਾ ਮੰਗਾਂ ਕੀ, ਕਹਾਂ ਕੀ ਤੇ ਸੁਣਾ ਕੀ। ਗੁਰਸ਼ਬਦੀ ਸੋ ਪਾਇਆ ਸੱਚ ਨਾਨਕ ਕੀ ਅਰਦਾਸ ਜੀਉ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਸੱਚੇ ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਮੈਂ ਤਾਂ ਇਹੀ ਮੇਰੀ ਅਰਦਾਸ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਉਹ ਸੱਚੀ ਬੇਨਤੀ ਹੈ ਕਿ ਹਰ ਇੱਕ ਨੇ ਗੁਰਾਂ ਦੇ ਉਪਦੇਸ਼ ਕਰਕੇ ਹੀ ਸੌ ਪਤੀ ਪਰਮਾਤਮਾ ਨੂੰ ਪਾਇਆ ਹੈ। ਸੂਹੀ ਮਹੱਲਾ ਪੰਜਵਾ ਗੁਣਵੰਤੀ। ਹੁਣ ਮਹਾਰਾਜ ਗੁਣਵੰਤੀ ਦੇ ਲੱਛਣ ਦੱਸਦੇ ਨੇ, 7 ਸੌ 63 ਅੰਗ ਤੇ, ਸ਼ੁਭ ਗੁਣਾਂ ਵਾਲੀ ਉੱਤਮ ਸਖੀ। ਹੁਣ ਇਸ ਪ੍ਰਕਾਰ ਜੋ ਬਚਨ ਹੈ ਉਹ ਕਥਨ ਕਰਦੀ ਹੈ, ਜੋ ਦੀਸਾ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਉ। ਗੁਰੂ ਸਾਹਿਬ ਦੀ ਸਿੱਖਿਆ ਦੇ ਲੈਣ ਵਾਲਾ ਜੋ ਗੁਰਸਿੱਖ ਨਿਗਾਹ ਆਉਂਦਾ, ਮੈਂ ਉਹਦੇ ਨਿਉਂ ਨਿਉਂ ਕੇ ਚਰਨੀ ਲੱਗਦੀ ਹਾਂ। ਗੁਰ ਸਿੱਖੜਾ, ਗੁਰੂ ਦੀ ਸਿੱਖੜਾ ਹੁੰਦੀ ਸਿੱਖਿਆ ਲੈਣ ਵਾਲਾ, ਉਈ ਨਹੀਂ ਲਿਖਿਆ ਵੀ ਗੁਰਸਿੱਖੜਾ। ਇਸ ਕਰਕੇ ਧਿਆਨ ਦੇਣਾ, ਸਿੱਖਿਆ ਲੈਣ ਵਾਲਾ, ਇੱਕ ਅੜਾ ਕਹਿੰਦੇ ਪਿਆਰੇ ਨੂੰ ਗੁਰਸਿੱਖੜਾ, ਜਾਂ ਗੁਰੂ ਦੀ ਸਿੱਖਿਆ ਲੈਣ ਵਾਲਾ ਅੜਾ ਪਿਆਰਾ, ਉਹ ਪਿਆਰਾ ਜਿਹੜਾ ਗੁਰਸਿੱਖ ਹੈ ਨਾ, ਸੋ ਗੁਰਸਿੱਖ ਨਿਗਾਹ ਆਉਂਦਾ, ਮੈਂ ਉਹਦੇ ਨਿਉਂ ਨਿਉਂ ਕੇ ਚਰਨੀ ਲੱਗਦੀ ਹਾਂ। ਪਿਆਰਾ ਮਿਲ ਜਾਏ ਰੱਬ ਦਾ, ਗੁਰੂ ਦਾ ਪਿਆਰਾ ਗੁਰਸਿੱਖ। ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇਹ ਮਿਲਾਏ ਜੀਉ। ਉਸ ਅੱਗੇ ਮੈਂ ਆਪਣੇ ਦਿਲ ਦੀ ਸਾਰੀ ਬਿਰਥਾ ਹੁੰਦੀ ਹਾਲਤ ਆਖਦੀ ਹਾਂ ਕਿ ਸੱਜਣ ਜੋ ਗੁਰੂ ਹਨ ਉਹਨਾਂ ਨਾਲ ਮੈਨੂੰ ਮਿਲਾ ਦਿਓ। ਸੋਈ ਦੱਸ ਉਪਦੇਸੜਾ ਮੇਰਾ ਮਨ ਅਨਤ ਨਾ ਕਾਹੂ ਜਾਏ ਜੀਉ। ਇਹੋ ਮਨ ਤੈ ਕੂੰ ਡੇਵਸਾ ਮੈਂ ਮਾਰਗ ਦੇਹੋ ਬਤਾਏ ਜੀਉ। ਮੈਨੂੰ ਉਹ ਉਪਦੇਸ਼ ਦੱਸੋ ਜਿਸ ਉਪਦੇਸ਼ ਨੂੰ ਸੁਣ ਕੇ ਮੇਰਾ ਮਨ ਅਨਤ ਹੁੰਦਾ, ਹੋਰ ਕਿਸੇ ਪਾਸੇ ਨਾ ਜਾਵੇ। ਇਹ ਮਨ ਮੈਂ ਤੈਨੂੰ ਦੇ ਦੇਵਾਂਗਾ, ਤੂੰ ਕਿਰਪਾ ਕਰਕੇ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਰਾਹ ਬਤਾ ਦੇ, ਦੱਸ ਦੇ। ਓ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਤੋ ਸਰਣਾਏ ਜੀਉ। ਮੈਂ ਆਸਾ ਰੱਖੀ ਚਿੱਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਉ। ਮੈਂ ਦੂਰੋਂ ਚੱਲ ਕੇ ਭਾਵ 84 ਲੱਖ ਜੂਨ ਨੂੰ ਭੋਗਦਾ ਹੋਇਆ ਆਪਦੇ ਸ਼ਰਨ ਵਿੱਚ ਆਇਆ। ਜਿਵੇਂ ਬਚਨ ਆਉਂਦਾ ਕਿ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਦਾ, ਇੱਥੋਂ ਨੇੜਿਓ ਨਹੀਂ ਬੜੀ ਦੂਰੋਂ ਆਇਆ। ਉਹ ਆਇਆ ਦੂਰੋਂ ਚੱਲ ਕੇ, ਮੈਂ ਇੱਕ ਆਪ ਦੀ ਸ਼ਰਨ ਤੱਕੀ ਹੈ। ਮੈਂ ਆਪਣੇ ਚਿੱਤ ਵਿੱਚ ਉਹ ਆਸਾ ਰੱਖੀ ਹੈ ਕਿ ਆਪ ਹੀ ਮੇਰਾ ਉਧਾਰ ਕਰੋਗੇ, ਇਸ ਕਰਕੇ ਮੇਰਾ ਸਾਰਾ ਦੁੱਖ ਗਵਾਏ ਜੀ, ਦੂਰ ਕਰੋ ਮਹਾਰਾਜ। ਇਹ ਗੱਲ ਸੁਣ ਕੇ ਅੱਗੋਂ ਹੁਣ ਗੁਰਸਿੱਖ ਕੀ ਕਹਿੰਦੇ? ਪੂਰਨ ਗੁਰਸਿੱਖ ਮਹਾਂਪੁਰਖ ਬ੍ਰਹਮ ਗਿਆਨੀ ਮਿਲਦੇ ਜਦੋਂ, ਉਹ ਫਿਰ ਕੀ ਕਹਿੰਦੇ ਨੇ? ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹਿ ਸੋ ਕਾਰ ਕਮਾਏ ਜੀਉ। ਤਿਆਗੇ ਮਨ ਕੀ ਮੱਤੜੀ ਵਿਸਾਰੇ ਦੂਜਾ ਭਾਉ ਜੀਉ। ਇਹ ਭਾਈ ਇਸ ਰਾਹ ਤੁਰ ਚੱਲੇ, ਪ੍ਰਸ਼ਨ ਕਿਹੜੇ ਰਾਹ? ਕਹਿੰਦੇ ਜੋ ਗੁਰੂ ਕਹਿਣ ਉਸੇ ਕਾਰ ਨੂੰ ਕਮਾਉਣਾ ਕਰ, ਅਤੇ ਮਨ ਦੀ ਮੱਤ ਨੂੰ ਤਿਆਗ ਦੇਵੇ। ਜਿਹੜਾ ਦਵੈਸ਼ ਭਾਅ ਰੱਖਦਾ ਨਾ ਮਨ ਚ, ਇਹਨੂੰ ਵਿਸਾਰ ਦੇ। ਬੈਠਾ ਤੋ ਫਿਰ ਸਾਰਿਆਂ ਚ, ਤੂੰ ਈਰਖਾ ਕਰਦਾ ਕਾਹਦੇ ਨਾਲ? ਫਿਰ ਕਿਹੜੇ ਜੇ ਬੰਦਿਆਂ ਨਾਲ ਈਰਖਾ ਕਰਦਾ, ਉਹ ਬੰਦਾ ਨਹੀਂ ਚੰਗਾ, ਉਹ ਨਹੀਂ ਚੰਗਾ, ਉਦੋਂ ਤੱਕ ਉਹਨੇ ਨਹੀਂ ਮਿਲਣਾ, ਛੱਡ ਦੇ ਸਾਰਾ ਕੁਛ ਜੇ ਉਹਨੂੰ ਮਿਲਣਾ, ਜੇ ਨਹੀਂ ਮਿਲਣਾ ਤੇਰੀ ਮਰਜ਼ੀ ਆ। ਨਾਮਦੇਵ ਨੇ ਤਾਂ ਕੂਕਰਾਂ 'ਚ ਵੀ ਦੇਖ ਲਿਆ, ਸੱਪਾਂ ਵਿੱਚ ਹੀ ਦੇਖ ਲਿਆ, ਤੂੰ ਬੰਦਿਆਂ ਨਾਲ ਈਰਖਾ ਕਰੀ ਜਾਂਦਾ। यो पावै हर दरसावड़ा नह लगै तत्ती वाओ जीओ आओ आप बोल न जानदा मैं कहया सब हुक्माओ जीओ। इस तरह नाल तू हरी दे दर्शन नू पाएगा तैनू प्रतख तत्ती हवा भी नहीं लगेगी। दुख रूप तत्ती हवा पर इस्त्री रूपी तत्ती हवा माया रूपी तत्ती हवा नहीं लगेगी। नरक रूपी तत्ती हवा नहीं लगेगी। मैं अपने आप बोलना कोई नहीं जानता। मैं ये जो कहा सब वाहिगुरु के हुक्म अनुसार महाराज कहने कहा गुरसिख अग्यों कहता है हर भगत खजाना बख्शिया गुरु नानक किया पसाओ जियो। मैं बहुड़ना त्रिश्ना भुखड़ी हाँ रजा तृप्त अगाए जियो। महाराज कथन करते जिस वेले गुरां ने कृपा उपदेश रूप पसाओ हुंदा दान देना कीता तो हरी की भगती रूप खजाना बख्शिया। फिर मैनू पदार्थां की त्रिश्ना रूप भुख कोई ना रही। मैं इस लोक के पदार्थों तो भी रज गया परलोक के पदार्थों तो भी तृप्त हो गया स्वर्ग लोक के पदार्थों तो भी रज गया। मैनू कोई इच्छा नहीं हुण की इच्छा जो गुर दिसै सिखड़ा तिस निव निव लागो पाए जियो। जो गुरु का सिख दिसदा ना कोई रब का प्यारा मैं झुक झुक के चरणी लगदी है। बस मेरे मन की बस यही इच्छा है कि मैनू रब का कोई प्यारा मिल जाए तो मैं वो चरणी जा करके लग जावा। यही मेरे उत्ते कृपा कर दियो। राग सूही छंत महला पहला घर पहला एक ओंकार सतगुर प्रसाद। सूही राग दे छंत उच्चारण करते छंत हुण प्रारंभ किए महाराज ने महला पहला। धन गुरु नानक देव जी धन गुरु नानक देव जी महाराज कृपा करते घर पहला पहले घर सुरतार चलाउण दा हुक्म करते। धन गुरु नानक देव जी एक ओंकार सतगुर प्रसाद सतगुरु नानक देव जी प्रसाद कृपा नाल एक ओंकार दे प्रतख पहला तां दर्शने गुरु नानक साहब दे दर्शन ने ते एक ओंकार दे दर्शन किने कराए अखर दे भी दर्शन तां गुरु नानक साहब ने कराए। जे गुरु नानक साहब जी ना हुंदे फिर आपां नूं एक ओंकार लिखिया होया किवें दिखाउणा सी। ये भी तां सोझी देखो उन्होंने दित्ती गुरु नानक देव महाराज ने भार जोबन मैं मत पेईड़ा घर पाहुणी बलराम जीओ। ये पाईए जीव रूप इस्त्री मात लोक रूपी पेईए घर विच पाउनी हुंदी पेके घर विच प्राउनी वांग है पर जोबन अवस्था जिहड़ी आके भरी है यही एक मैं कहिंदे की दा माया हुंदा शराब इस विच ये मत मस्त हो रही है। कहिंदे भर जोबन मैं मत पेईड़ा घर पाउनी बलराम जीओ। ये जिहड़ी जीव रूप इस्त्री है ना इहनू बस यही शराब चढ़ी हुई है तो मैं पाठ नहीं करना भर जोबन मैं मत इस करके ये यह मस्त होई हुई है। फिर श्रवण करिए हे भाई ये जीव रूप स्त्री मात लोक रूप पेईड़ा घर पाउनी पेके घर विच प्राउनी वांग है पर जोबन अवस्था जिहड़ी आके भरी हुई है यही एक जिहड़ी है ना मैं तो भाव हुंदा शराब है इस विच यह मती हुए मत भाव मस्त हो रही है। ये तरे किवें इस तरह बेनती करे हे वाहिगुरु मैं तेरे तो बलिहार जांदा हाँ बलराम जीओ। मैं ली अवगुण चित बिन गुर गुण ना समावनी बलराम जीओ। चित विच अवगुणा दे धारण करके जीव रूप इस्त्री मैली हो रही है। गुरां तो बिना राम जो बलिहार जाने योग है उहदी प्राप्ति दे गुण हिरदे च समाउंदे नहीं ने। गुण सार न जाणी भरम भुलाणी जोबन बाद गवाया। ये हुण छंत चल पे छंतां च चाल हुंदी है इह एक जगह दो दो विश्राम आई जाने है जां एक विश्राम एक जमकी लगी जाणी है। इस तरह मैली अवगुण चित बिन गुर गुण न समावनी बलराम जीओ। ये जिस तरह आया गुण सार न जानी भरम भुलाणी पहला जानी ते फिर भुलाणी ते रुकना जोबन बाद गवाया। ये जीव रूप इस्त्री ने शुभ गुणा की संभाल करनी ना जानी भरम दे विच भुली हुई ने प्रतख जोबन शौक अवस्था रूपी जोबन नूं बाद व्यर्थ गवा लिया। वार कर दर दर्शन नहीं जाता पिरका सहज ना पाया। परमेश्वर पति है तो शरीर घर के दर के अंदर ही है वाहिगुरु पर दर्शन करना ने जाणिया नहीं बंदे ने क्योंकि परमेश्वर पति का इनू सहज ना पाया ज्ञान है जिहड़ा चंगा नहीं लग्या इनू। सतगुर पूछ ना मार्ग चाली सूती रहण विहाणी। पूर्ण सतगुरां तो पुछ के पति परमेश्वर दे प्राप्ति रूप श्रेष्ठ रस्ते विच ना चली अते अविद्या की नींद विच सुत्तियां ही अवस्था रूपी रहणी जिहड़ी रात्री सी ना इहने विहाणी वह बतीत कर ली। नानक बालतन रांडेपा बिन पिर धन कुमलाणी। सो इस करके बालतन पाठ नहीं करना है बालतन बालतन नहीं कहना ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਹਨ, ਇਹ ਜੀਵ ਰੂਪ ਇਸਤਰੀ ਬਾਲਤਨ ਹੁੰਦਾ, ਬਾਲਕ ਅਵਸਥਾ ਤੋਂ ਹੀ ਰਾਂਡੇਪਾ ਹੁੰਦਾ, ਰੰਡੀ ਭਾਵ ਅਨਿਸ਼ਰਵਾਦ ਹੋ ਗਈ ਹੈ। ਇਸ ਤਰ੍ਹਾਂ ਆਖਦੀ ਹੈ ਕਿ ਪਰਮੇਸ਼ੁਰ ਕੋਈ ਹੈ ਹੀ ਨਹੀਂ, ਪਰਮੇਸ਼ੁਰ ਪਤੀ ਦੀ ਪ੍ਰਾਪਤੀ ਤੋਂ ਬਿਨਾਂ ਜੀਵ ਰੂਪ ਇਸਤਰੀ ਕੁਮੜਾ ਗਈ। ਜਿਵੇਂ ਕਿਸੇ ਦਾ ਪਤੀ ਤਾਂ ਹੋਵੇ ਪਰ ਉਹ ਕੋ ਹੈ ਹੀ ਨਹੀਂ, ਪਤੀ ਤਾਂ ਮੇਰਾ ਹੈ ਹੀ ਨਹੀਂ, ਐਵੇਂ ਜਿਹੜਾ ਕਹਿੰਦਾ ਰੱਬ ਨਹੀਂ ਹੈਗਾ, ਕਹਿੰਦੇ ਉਸੇ ਵਰਗਾ ਹੀ ਆ ਬਸ। ਇਹਨੂੰ ਚਾਹੀਦਾ ਇਹ ਸੀ ਕਿ ਇਸ ਤਰ੍ਹਾਂ ਬੇਨਤੀਆਂ ਕਰੇ, ਬਾਬਾ ਮੈਂ ਵਰ ਦੇਹ, ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀ, ਇਹ ਬਾਬਾ ਤੋਂ ਭਾਵ ਗੁਰੂ ਸਤਿਗੁਰੂ ਮੈਨੂੰ ਹਰੀ ਰੂਪ ਪਤੀ ਦੀ ਪ੍ਰਾਪਤੀ ਕਰਾ ਦਿਓ, ਕਿਉਂਕਿ ਮੈਨੂੰ ਹਰੀ ਰੂਪ ਪਤੀ ਭਾਉਂਦਾ, ਰਾਮ ਜੋ ਬਲਿਹਾਰ ਜਾਣੇ ਯੋਗ ਆ, ਉਹਦੀ ਇੱਛਾ ਲੱਗ ਰਹੀ ਹੈ ਮੇਰੇ ਮਨ ਚ। ਰਵ ਰਹਿਆ ਜੁਗ ਚਾਰ ਤ੍ਰਿਭਵਨ ਬਾਣੀ ਜਿਸ ਕੀ ਬਲਰਾਮ ਜੀ, ਜੋ ਹਰੀ ਚਾਰੇ ਯੁੱਗਾਂ ਵਿੱਚ ਰਵ ਰਿਹਾ ਅਤੇ ਤਿੰਨੇ ਜਿਹੜੇ ਭਵਨ ਨੇ ਜਿਹਦੀ ਬਾਣੀ ਬਣਾਵਟ ਹੈ, ਤਿਸ ਰਾਮ ਦੇ ਉੱਪਰ ਮੈਂ ਬਲਿਹਾਰ ਜਾਂਦੀ ਹਾਂ। ਤੇ ਭਵਨ ਕੰਤਰ ਵੈ ਸੁਹਾਗਣ ਅਵਗਣ ਬੰਤੀ ਦੂਰੇ, ਤਿੰਨਾਂ ਭਵਨਾਂ ਵਿੱਚ ਸੁਹਾਗਣ ਇਸਤਰੀਆਂ ਹੀ ਆਪਣੇ ਪਤੀ ਪਰਮੇਸ਼ਰ ਦੇ ਆਨੰਦ ਨੂੰ ਆਰਾਮਦੀਆਂ ਨੇ ਅਤੇ ਔਗਣਾਂ ਵਾਲੀਆਂ ਇਸਤਰੀਆਂ ਉਹ ਤੋਂ ਦੂਰ ਰਹਿੰਦੀਆਂ ਨੇ। ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਭਰਪੂਰੇ, ਸੁਹਾਗਣ ਇਸਤਰੀ ਜਿਹੋ ਜਿਹੀ ਆਸਾ ਕਰਦੀ ਹੈ ਉਹ ਪਰਮੇਸ਼ਰ ਵਾਹਿਗੁਰੂ ਸਵਾਮੀ ਮਾਲਕ, ਤੈਸੀ ਹੀ ਮਨਸਾ ਜਿਹੜੀ ਹੁੰਦਾ ਵਾਸ਼ਨਾ ਪੂਰੀ ਕਰਦਾ, ਉਹ ਸਵਾਮੀ ਕੈਸਾ ਕਿ ਜੋ ਸਾਰੇ ਕਿਤੇ ਵਿਆਪਕ ਹੈ, ਪੂਰਨ ਹੋ ਰਿਹਾ ਵਾ ਅਕਾਲ ਪੁਰਖ ਵਾਹਿਗੁਰੂ, ਉਹ ਜੀਵ ਦੇ ਉੱਤੇ ਆਪਣੀ ਕਿਰਪਾ ਕਰਦਾ ਹੈ। ਜਿਹੋ ਜਿਹੀ ਆਸਾ ਕਰਦੀ ਹੈ ਤੈਸੀ ਮਨਸਾ ਪੂਰੀ ਕਰਦਾ ਵਾਹਿਗੁਰੂ, ਰਹਿਆ ਭਰਪੂਰੇ ਜੋ ਸਾਰੇ ਭਰਪੂਰ ਹੋ ਰਿਹਾ। ਜੀਵ ਰੂਪ ਇਸਤਰੀ ਜਿਹੋ ਜਿਹੀ ਆਸਾ ਕਰਦੀ ਹੈ ਤੈਸੀ, ਕਹਿੰਦਾ ਇਹ ਮਨਸਾ ਦਸ਼ਾ ਹੁੰਦੀ ਹੈ ਇਹਦੀ। ਹਰ ਕੀ ਨਾਰ ਸੋ ਸਰਬ ਸੁਹਾਗਣ, ਰਾਂਡ ਦਾ ਮੈਲ ਹੈ ਵੇਸੇ, ਜੋ ਹਰੀ ਦੀ ਇਸਤਰੀ ਆ ਉਹ ਸਭ ਤਰ੍ਹਾਂ ਕਰਕੇ ਸੁਹਾਗਣ ਰਹਿੰਦੀ ਆ, ਨਾ ਉਹ ਰਾਂਡ ਭਾਵ ਰੰਡੀ ਅਨਿਸ਼ਰਵਾਦੀ ਹੁੰਦੀ ਹੈ, ਨਾ ਹੀ ਉਹਦੇ ਮੈਲੇ ਵੇਸ ਹੁੰਦੇ ਨੇ, ਉਸ ਉੱਤੇ ਕਾਮ ਆਦਿਕ ਵੈਰੀ ਜਿਹੜੇ ਨੇ ਜ਼ੋਰ ਨਹੀਂ ਪਾਉਂਦੇ। ਨਾਨਕ ਨਾਨਕ ਮੈਂ ਵਰ ਸਾਚਾ ਭਾਵ ਹੈ ਯੁੱਗ ਯੁੱਗ ਪ੍ਰੀਤਮ ਤੈਸੇ। ਮਹਾਰਾਜ ਕਥਨ ਕਰਦੇ ਨੇ ਯੁੱਗਾਂ ਯੁੱਗਾਂ ਵਿੱਚ ਜਿਵੇਂ ਪ੍ਰੀਤਮ ਪਿਆਰੇ ਸੰਤਾਂ ਨੂੰ ਪਰਮੇਸ਼ੁਰ ਪਾਉਂਦਾ, ਇਵੇਂ ਮੈਨੂੰ ਵੀ ਸੱਚਾ ਵਰ ਪਤੀ ਵਾਹਿਗੁਰੂ ਪਾਉਂਦਾ ਹੈ, ਚੰਗਾ ਲੱਗਦਾ ਹੈ। ਬਾਬਾ ਲਗਨ ਗਣਾਏ ਹੰਗ ਪੀ ਵੰਜਾ ਸਾਹੁਰੈ ਬਲਰਾਮ ਜੀ, ਜਗਿਆਸੂ ਗੁਰਾਂ ਨੂੰ ਕਹਿੰਦਾ ਇਹ ਬਾਬਾ ਭਾਵ ਗੁਰੂ ਸਤਿਗੁਰੂ ਜਿਹੜੀ ਲਿਵ ਲਗਾਉਣੀ ਹੈ ਇਹੋ ਇੱਕ ਲਗਨ ਗਿਣਾਵੋ। ਲਗਨ ਜਿਹੜਾ ਹੁੰਦਾ ਸੋ ਮੇਕ ਬ੍ਰਿਖ ਮਿਥਨ ਕਰ ਕਾ ਸਿੰਘ ਕੰਨਿਆ ਤੁਲਾ ਆਦਿਕ ਰਾਸ਼ੀਆਂ ਦਾ ਉਦੇ ਹੋਣਾ, ਇਹਨੂੰ ਲਗਨ ਕਹਿੰਦੇ ਨੇ। ਸੋ ਇਸ ਪ੍ਰਕਾਰ ਫਿਰ ਇੱਥੇ ਮਹਾਰਾਜ ਕਹਿੰਦਾ ਲਗਨ ਤਾਂ ਇਹੀ ਜਿਹੜਾ ਲਿਵ ਲਾਉਣੀ ਹੈ, ਤਾਂ ਸਹੁਰੇ ਪ੍ਰਲੋਕ ਤੋਂ ਸਹੁਰੇ ਜਿਹੜੇ ਪ੍ਰਲੋਕ ਹੈ ਜਿਹੜਾ ਲੋਕਾਂ ਤੋਂ ਪਰੇ ਜੋ ਰਾਮ ਹੈ ਬਲਿਹਾਰ ਜਾਣੇ ਯੋਗ, ਉਹਦੇ ਵਿੱਚ ਹੰਗ ਪੀ ਹੁੰਦਾ ਮੈਂ ਵੀ ਵੰਜਾ ਹੁੰਦਾ ਜਾਣਾ ਕਰਾਂ, ਮੇਰੇ ਉੱਤੇ ਵੀ ਕਿਰਪਾ ਕਰ ਦਿਓ, ਮਿਹਰ ਭਰਿਆ ਹੱਥ ਰੱਖ ਦਿਓ। ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਹਨ, ਸਾਹਾ ਹੁਕਮ ਰਜਾਏ ਸੋ ਨ ਟਲੈ ਜੋ ਪ੍ਰਭ ਕਰੈ ਬਲਰਾਮ ਜੀ। ਰਜਾਈ ਹੁੰਦੀ ਪਰਮਾਤਮਾ ਦਾ ਜੋ ਹੁਕਮ ਮੰਨਣਾ ਨਾ, ਇਹੋ ਸਾਹਾ ਸਧਾਉਣਾ ਕਰੋ, ਜੋ ਹੁਕਮ ਪ੍ਰਭੂ ਕਰਦਾ ਉਹ ਐਵੇਂ ਨਹੀਂ ਟਲਦਾ, ਇਸ ਤੇ ਮੈਂ ਰਾਮ ਤੋਂ ਬਲਿਹਾਰ ਜਾਂਦੀ। ਸਾਹਾ ਹੁੰਦਾ ਸੁਆਹ, ਸੋ ਆਹ ਭਾਵ ਹੁੰਦਾ ਚੰਗਾ ਦਿਨ, ਹਿੰਦੂ ਮਤ ਅਨੁਸਾਰ ਗ੍ਰਹਿ ਆਦਿਕਾਂ ਦੀ ਗਿਣਤੀ ਕਰਕੇ ਵਿਆਹ ਲਈ ਜੋ ਦਿਨ ਮੁਕਰਰ ਕੀਤਾ ਜਾਵੇ ਉਹਨੂੰ ਸਾਹਾ ਕਹਿੰਦੇ ਨੇ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਮਹਾਰਾਜ ਨੇ ਬਾਣੀ ਅੰਦਰ ਵੀ ਲਿਖਿਆ, ਪਰ ਇੱਧਰ ਸਾਹਾ ਹੋਰ ਹੈ ਉੱਧਰ ਸਾਹਾ ਹੋਰ ਹੈ। ਸਾਹਾ ਗਣਿਆ ਨਾ ਕਰੇ ਵੀ ਚਾਰ ਸਾਹੇ ਉੱਪਰ ਏਕ ਅੰਕਾਰ, ਕਿਰਤ ਪਿਆ ਕਰਤਾ ਕਰ ਪਾਇਆ ਮੇਟ ਨਾ ਸਕੈ ਕੋਈ। ਜੀਵਾਂ ਦੇ ਮੱਥੇ ਤੇ ਜੋ ਕਰਤੇ ਵਾਹਿਗੁਰੂ ਨੇ ਕਿਰਤ ਲਿਖਿਆ, ਕਰਮ ਲੇਖ ਲਿਖਿਆ ਨਾ, ਕਿਰਤ ਹੁੰਦਾ ਕਰਮ, ਕਰਮ ਹੁੰਦਾ ਲੇਖ, ਜਿਹੜਾ ਲੇਖ ਲਿਖਿਆ ਉਹਦੇ ਅਨੁਸਾਰ ਫਲ ਪਿਆ ਭੋਗੇ ਤੋਂ ਬਿਨਾਂ ਉਹਨੂੰ ਕੋਈ ਹਟਾ ਨਹੀਂ ਸਕਦਾ। ਇਸ ਕਰਕੇ ਇਹ ਦੇਖ ਲਓ, ਫਲ ਹਟਣਾ ਨਹੀਂ ਉਹ ਅਕਾਲ ਪੁਰਖ ਨੇ ਜੇ ਲਿਖ ਦਿੱਤਾ। ਜਾਨੀ ਨਾਉ ਨਰਹਿ ਨੇਹ ਕੇਵਲ, ਰਵ ਰਹਿਆ ਤਿਹੋ ਲੋਈ। ਨਰਹਿ ਹੁੰਦਾ ਨਿਯੰਤਾ ਪ੍ਰੇਰਕ, ਜੋ ਨੇਹ ਕੇਵਲ ਸ਼ੁੱਧ ਪਰਮਾਤਮਾ ਹੈ, ਉਹਦੇ ਨਾਮ ਜਪਣ ਵਾਲੇ ਜੋ ਮਹਾਤਮਾ ਨੇ ਇਹੀ ਜਾਨੀ ਬਣੇ ਹੋਏ ਨੇ, ਉਹਦੇ ਨਾਮ ਹੀ ਜਾਨੀ ਹਨ। ਉਹ ਹਰੀ ਕੈਸਾ ਕਿ ਤਿੰਨਾਂ ਲੋਕਾਂ ਵਿੱਚ ਰਵ ਹੁੰਦਾ, ਪਰਿਪੂਰਨ ਹੋ ਰਿਹਾ। ਪ੍ਰਤੱਖ ਦ੍ਰਿਸ਼ਟਾਂਤ ਦੇ ਕੇ ਦੱਸਦੇ, ਜਿਸ ਵੇਲੇ ਮਾਇ ਨਿਰਾਸੀ ਰੋਏ ਵਿਛੁੰਨੀ ਬਾਲੀ ਬਾਲਾ ਹੇਤੇ, ਬਾਲੀ ਹੁੰਦੀ ਲੜਕੀ ਦਾ, ਬਾਲਾ ਹੁੰਦਾ ਹੇਤੇ, ਲੜਕੇ ਨਾਲ ਜਦੋਂ ਲਾੜੇ ਨਾਲ ਜਦੋਂ ਪ੍ਰੇਮ ਹੁੰਦਾ ਵਿਆਹ ਹੁੰਦਾ ਤਾਂ ਮਾਤਾ ਨਿਰਾਸ ਉਹੀ ਵਿਛੜ ਕੇ ਰੋਂਦੀ ਹੈ। ਇਸੇ ਪ੍ਰਕਾਰ ਜਾਂ ਜਗਿਆਸੂ ਰੂਪ ਲੜਕੀ ਦਾ ਜਿਸ ਵੇਲੇ ਬਾਲਾ ਹੁੰਦਾ, ਬਾਲਾਨ ਬਾਲ ਕੌਣ ਹੈ, ਪਰਮਾਤਮਾ ਨਾਲ ਪ੍ਰੇਮ ਹੁੰਦਾ, ਤਾਂ ਮਾਇਆ ਨਿਰਾਸ ਹੋਈ ਵਿਛੜ ਕੇ ਰੋਂਦੀ ਹੈ ਕਿ ਮੇਰੇ ਪਾਸੋਂ ਬਚ ਗਿਆ ਨਹੀਂ, ਖਾ ਜਾਣਾ ਸੀ ਇਹਨੂੰ। ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰਚਰਣੀ ਪ੍ਰਭ ਚੇਤੇ। ਮਹਾਰਾਜ ਕਥਨ ਕਰਦੇ ਸੱਚੇ ਉਪਦੇਸ਼ ਦੁਆਰਾ ਗੁਰਾਂ ਦੇ ਚਰਨਾਂ ਦਾ ਧਿਆਨ ਕਰਕੇ ਵਾਹਿਗੁਰੂ ਨੂੰ ਚੇਤੇ ਕਰੇ ਤਾਂ ਮਹਿਲੀ ਹੁੰਦਾ ਜਗਿਆਸੂ ਨੂੰ ਸਰੂਪ ਸੁਖ ਪ੍ਰਾਪਤ ਹੁੰਦਾ। ਜਿਵੇਂ ਸਿਆਣੀ ਮਾਤਾ ਪਿਤਾ ਜਾਂ ਲੜਕੀ ਦਾ ਵਿਆਹ ਦੂਰ ਕਰਦੇ ਨੇ ਕਿਉਂਕਿ ਸਹੁਰੇ ਘਰੋਂ ਲੜਕੇ ਪੇਕੇ ਘਰ ਨਾ ਬੈਠੇ, ਪੁਰਾਣਾ ਰਿਵਾਜ਼ ਸੀ ਇਹ, ਸੱਸ ਚੌਂਟ ਅੰਗ ਤੇ ਫਰਮਾਉਂਦੇ ਨੇ, ਉਹੀ ਪ੍ਰਮਾਣ ਦੇ ਕੇ ਮਹਾਰਾਜ ਦੱਸਦੇ ਨੇ। ਬਾਬਲ ਦਿੱਤੜੀ ਦੂਰ ਨਾ ਆਵੈ ਘਰ ਪਈਐ ਬਲਰਾਮ ਜੀਉ। ਬਾਬਲ ਜੋ ਗੁਰੂ ਸਾਹਿਬ ਜੀ ਹਨ, ਉਹਨਾਂ ਨੇ ਸਭ ਤੋਂ ਦੂਰ ਜੋ ਪਰਮਾਤਮਾ ਹੈ ਉਹਦੇ ਨਾਲ ਜਗਿਆਸੂ ਰੂਪ ਲੜਕੀ ਵਿਆਹ ਦਿੱਤੀ, ਜੋ ਕਿ ਫਿਰ ਮਾਤ ਰੂਪ ਲੋਕ ਜਿਹੜਾ ਨਾ ਮਾਤ ਲੋਕ ਰੂਪੀ ਪੇਕੇ ਘਰ ਨਾ ਆਵੇ, ਜਨਮ ਮਰਨ ਹੀ ਕੱਟ ਦਿੰਦੇ ਨੇ, ਮੈਂ ਰਾਮ ਪਰਮੇਸ਼ਰ ਤੋਂ ਬਲਿਹਾਰ ਜਾਂਦੀ ਹਾਂ। ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ। ਰਹਿਸੀ ਵੇਖ ਹਦੂਰ ਪਿਰ ਰਾਵੀ ਘਰ ਸੋਈਐ ਬਲਰਾਮ ਜੀਉ। ਫਿਰ ਹੁੰਦਾ ਪਰਮਾਤਮਾ ਨੂੰ ਆਪਣੇ ਹਦੂਰ ਹੁੰਦਾ ਪਾਸ ਵੇਖ ਕੇ ਤੇ ਉਹਨੂੰ ਰਾਵ ਕੇ ਰਹਿਸੀ ਆਨੰਦ ਹੁੰਦੀ ਹੈ। ਘਰ ਸੋਹੀ ਆ, ਘਰ ਦੇ ਸੁਹਾਵਣੇ ਕਰਨ ਵਾਲਾ ਜੋ ਰਾਮਪਤੀ ਹੈ ਉਸ ਰਾਮ ਤੋਂ ਮੈਂ ਬਲਿਹਾਰ ਜਾਂਦੀ ਹਾਂ। ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ। ਸੱਚੇ ਪੀਰੀ ਪਰਮਾਤਮਾ ਨੇ ਜੋ ਜਗਿਆਸੂ ਰੂਪ ਇਸਤਰੀ ਲੋੜੀ ਹੁੰਦੀ ਭਾਵ ਚਾਹੀ ਹੈ ਨਾ, ਉਹੀ ਪ੍ਰੀਤਮ ਹੁੰਦੀ ਗੁਰਾਂ ਦੇ ਨਾਲ ਜੋੜੀ ਹੈ। ਜੋ ਗੁਰਾਂ ਨਾਲ ਜੋੜੀ ਉਸੇ ਦੀ ਮਤ ਜਿਹੜੀ ਅਕਲ ਹੈ ਪੂਰਨ ਹੋਈ ਹੈ, ਅਤੇ ਉਹੀ ਫਿਰ ਪ੍ਰਧਾਨੇ ਭਾਵ ਮੁਖੀ ਹੋਈ ਹੈ। ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ। ਸੁਹੇਲਾ ਥਾਨ ਜੋ ਸਤਸੰਗ ਹੈ ਉਸ ਨਾਲ ਜਦ ਸ੍ਰੇਸ਼ਟ ਕਰਮਾਂ ਦੇ ਸੰਜੋਗਾਂ ਕਰਕੇ ਮਿਲਾਪ ਹੋਇਆ ਨਾ, ਤਾਂ ਗੁਰਾਂ ਦੇ ਗਿਆਨਾਂ ਦੁਆਰਾ ਗੁਣਾਂ ਵਾਲੀ ਹੋ ਗਈ ਹੈ। ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਫਿਰ ਭਾਏ। ਸਤ ਸੰਤੋਖ ਦੇ ਸਹਿਤ ਬੁੱਧੀ ਰੂਪ ਪੱਲੇ ਵਿੱਚ ਸਦਾ ਸੱਚ ਨਾਮ ਨੂੰ ਧਾਰੇ, ਕਿਉਂਕਿ ਸੱਚ ਨੂੰ ਬੋਲੇ ਤਾਂ ਹੀ ਪਤੀ ਨੂੰ ਚੰਗੀ ਲੱਗਦੀ ਹੈ। ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ। ਮਹਾਰਾਜ ਕਥਨ ਕਰਦੇ ਜੋ ਜੀਵ ਰੂਪ ਇਸਤਰੀ ਗੁਰਸਿੱਖਿਆ ਦੁਆਰਾ ਅੰਕ ਹੁੰਦਾ ਹੈ, ਸਰੂਪ ਦੇ ਵਿੱਚ ਸਮਾਈ ਹੈ ਨਾ, ਉਹ ਪਤੀ ਤੋਂ ਵਿਛੜੇ ਫਿਰ ਦੁੱਖ ਨਹੀਂ ਪਾਉਂਦੀ, ਪਤੀ ਤੋਂ ਵਿਛੜੇ ਹੋਏ ਇਸ ਕਰਕੇ ਵਿਛੜ ਕੇ ਦੁੱਖ ਨਹੀਂ ਪਾਉਂਦੀ। ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ। ਮਹਾਰਾਜ ਕਥਨ ਕਰਦੇ ਜੋ ਜੀਵ ਰੂਪ ਇਸਤਰੀ ਗੁਰਸਿੱਖਿਆ ਦੁਆਰਾ ਅੰਕ ਹੁੰਦਾ, ਸਰੂਪ ਦੇ ਵਿੱਚ ਸਮਾਈ ਹੈ, ਇਸ ਕਰਕੇ ਉਹ ਪਤੀ ਤੋਂ ਵਿਛੜ ਕੇ ਫਿਰ ਦੁੱਖ ਨਹੀਂ ਪਾਉਂਦੀ, ਉਹ ਦੁੱਖ ਪ੍ਰਾਪਤ ਨਹੀਂ ਕਰਦੀ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇਹ ਪਾਵਨ ਪਵਿੱਤਰ 764 ਅੰਗ ਤੱਕ ਪਾਵਨ ਬਖਸ਼ਿਸ਼ ਕੀਤੀ ਹੈ। ਫਿਰ ਸਤਿਗੁਰੂ ਕਿਰਪਾ ਕਰਨਗੇ, ਦਰਸ਼ਨ ਕਰਾਂਗੇ ਗੁਰਾਂ ਦੇ। ਫਿਰ ਵਾਹਿਗੁਰੂ 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 ਵਾਹਿ